ਹੈ ਤਰੀ।
ਜੇ ਕਰਕੇ ਪਹਿਲਾਂ ਸਰੀਰ ਨੂੰ ਛੱਡ ਲਈਏ, ਸਰੀਰ ਦਾ ਮਾਨ ਛੱਡ ਦਈਏ। ਪਹਿਲਾਂ ਪਿਆਰੇ ਨੂੰ ਸਿਰ ਹੀ ਦੇਣੇ ਪਏ ਸੀ। ਬਾਣੀ ਕਹਿੰਦਾ ਸਤਿਗੁਰੂ ਆ ਜੋ ਸੀਸ ਭੇਜਦੇ ਹੋ, ਜੇ ਸਤਿਗੁਰ ਸੱਚੇ ਪਾਲਾ ਉਸੇ ਪਾਤਸ਼ਾਹ ਨੇ ਤੁਖਾਰੀ ਦੇ ਸੰਤਾਂ ਤੋਂ ਜਾਣ ਕੀਤਾ ਹੈ। ਇਸ ਪ੍ਰਕਾਰ ਕਹਿ ਰਾਮ ਰੂਪ ਨੂੰ ਪਾਈਦਾ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਸਭ ਆਸ, ਹੋ ਸਕਣਾ ਕੀ ਰੇਣਕਾ ਤਾਂ ਹਮਾਰੇ ਪਾਸ, ਇਹੋ ਨਹੀਂ ਇਹ ਬਾਤ ਪ੍ਰਾਂਤ ਹੋ ਸਕਦੀ। ਕਬੀਰਾ ਤੂੰ ਕਬੀਰ ਤੂੰ ਕਬੀਰ ਜੀ ਤੂੰ ਇਹ ਪਰਮੇਸ਼ੁਰ ਤੋਂ ਪਿੱਛੇ ਵੀ ਕਬੀਰ ਵੱਡਾ ਸੀ, ਹੁਣ ਵੀ ਮਾਰਾ ਤੇਰਾ ਨਾਮ ਵੱਡਾ ਹੈ।
ਤੇਰੋ ਨਾਮ ਕਬੀਰ,
ਤੇਰਾ ਨਾਮ ਮਾਰਾ ਅੱਗੇ ਵੀ ਵੱਡਾ ਹੋਵੇਗਾ।
ਨਾਮ ਰਤਨ ਸਭ ਪਾਏਗਾ,
ਰਤਨ ਰੂਪ ਮੁਲਕ ਤਾਂ ਤੈਨੂੰ ਪਾਈਦਾ ਹੈ।
ਪਹਿਲਾਂ
ਸਰੀਰ ਦਾ ਮਾਨ ਛੱਡ ਦਈਏ।
ਕਬੀਰ ਝੰਖ ਨਾ ਝਾਂਖੀ ਹੈ,
ਆਦਮੀ ਦਿਸ਼ਾ ਦੀ ਮਹਿਮਾ ਕਰ ਰਿਹਾ ਸੀ, ਕਹਿੰਦਾ ਬੜੇ ਦਿਸ਼ੇ ਆਨੰਦਦਾਇਕ ਹੈ, ਬੜੀ ਮਾਨ ਮਾਨਦੀ ਹੈ, ਬੜੇ ਭੋਗ ਭੋਗੀ ਗਏ ਹੈ, ਬੜੇ ਸੁੱਖ ਮਾਨੀ ਗਏ ਹਨ। ਸੁਣ ਕੇ ਸਾਹਿਬ ਕਬੀਰ ਜੀ ਆਪਣੇ ਮਨ ਨੂੰ ਉਪਦੇਸ਼ ਦਿੰਦੇ ਹਨ, ਉਹਨੂੰ ਵੀ ਸਿੱਖਿਆ ਦਿੰਦੇ ਹਨ। ਦਿਸ਼ਾ ਦੀਆਂ ਜਿਹੜੀਆਂ ਵਡਿਆਈਆਂ ਕਰਨੀਆਂ, ਇਹ ਝੱਖਾਂ ਮਾਰਨੀਆਂ ਹਨ। ਹਟਾਉਣ ਵਾਸਤੇ ਉਹ ਕਹਿੰਦੇ ਹਨ
ਕਬੀਰ ਝੰਖ ਨਾ ਝਾਂਖੀ ਹੈ।
ਸਾਹਿਬ ਜੀ ਕਹਿੰਦੇ ਹੋ ਵੀ ਝੱਖਾਂ ਨੂੰ ਝੱਖਣੀਆਂ ਚਾਹੀਦੀਆਂ, ਮਾਰਨੀਆਂ ਚਾਹੀਦੀਆਂ, ਵਿਅਰਥ ਨੀ ਬੋਲਣਾ ਚਾਹੀਦਾ, ਵਿਸ਼ਿਆਂ ਦੀ ਵਡਿਆਈ ਦੇ ਝੱਖਾਂ ਨੀ ਮਾਰਨੀਆਂ ਚਾਹੀਦੀਆਂ। ਕਰਮ ਸਰੀਰਾਂ ਨੂੰ ਬਣਾਉਣ ਵਾਲਾ ਜਿਹੜਾ ਅੰਤਰਯਾਮੀ ਹੈ, ਉਹ ਜਿਹੜਾ ਕਰਤੱਵ ਕਰ ਰਿਹਾ
ਹੈ,
ਜੀਵਾਂ ਦੇ ਕਰਮ ਜਿਹੜੇ ਕਰੀ ਦੋ ਕਰਮ ਲਿਖੋ ਲੇਖ ਮਾਪੇ ਸਭ ਜੇ ਕਿਵੇਂ ਬਲੀ ਕਾਲ ਹਾਥੇ, ਉਹਨੂੰ ਕੋਈ ਵੇਖ ਨਹੀਂ ਸਕਦਾ। ਆਪੋ ਆਪਣੀ ਵਾਰੀ ਆਪਣ ਵਾਰੀ ਸਭ ਤੋਂ ਆਵਾ ਪੱਕੀ ਖੇਤੀ ਲੁਣੀ ਹੈ, ਉਹਨੂੰ ਕੌਣ ਮਿਟਾ ਸਕਦਾ ਹੈ।
ਕਬੀਰ ਕਸੌਤੀ ਰਾਮ ਕੀ,
ਕਬੀਰ ਸਾਹਿਬ ਜੀ ਕਹਿੰਦੇ ਜਿਹੜੀ ਕਸੌਤੀ ਹੈ ਨਾ ਪਰਮੇਸ਼ਰ ਦੀ ਪਰਖ, ਭਗਤੀ ਨੂੰ ਕਸੌਤੀ ਦੀ ਪਰਖ ਹੈ। ਜਦੋਂ ਭਗਤਾਂ ਨੂੰ ਪਰਖਦੇ ਹੈ ਮਹਾਰਾਜ ਸਾਹਿਬ, ਉਸ ਵੇਲੇ ਝੂਠਾ ਪੁਰਖ ਹੈ, ਉਹ ਪਰਖ ਵਿੱਚ ਨਹੀਂ ਪੂਰਾ ਟਿਕਦਾ ਹੁੰਦਾ। ਜੋ ਛਕੰਗੇ ਛੁਟਕੇ ਕੇ ਭਾਈ ਗਿਆਨ ਸਿੰਘ ਨੇ ਲਿਖਿਆ ਹੈ, ਜੋ ਛਕੋਦੇ ਸੁਣਕੇ ਤੇ ਭਾਗ ਗਏ ਛੁੜਕੇ ਕੇ। ਜਦੋਂ ਪੰਜਾਂ ਪਿਆਰੇ ਸਿਰ ਮੰਗਿਆ ਕਰਨੀ ਕਰਦੀ ਨੇ, ਉਸ ਵੇਲੇ ਪਹਿਲੀ ਵਾਰ ਸੀ ਕਿ ਬਈ ਸਿੱਖੋ ਸਿਰ ਦੀ ਲੋੜ ਹੈ। ਉਸ ਵੇਲੇ ਸਾਰੇ ਸਰਦਾਰਾਂ ਆ ਗਿਆ, ਕਹਿਣ ਲੱਗੇ ਦੇਵੀ ਪੁੱਠੀ ਪੈ ਗਈ, ਮਹਾਰਾਜ ਸਾਹਿਬ ਨੂੰ ਦੇਵੀ ਪੁੱਠੀ ਪੈ ਦੱਸਣ ਲੱਗ ਗਏ। ਫਿਰ ਉਸ ਪ੍ਰਕਾਰ ਸਾਹਿਬ ਸਮੇਂ ਜੀ ਸਾਰੇ ਸਰਦਾਰੇ ਪੈ ਗਏ, ਸਭ ਦੀਆਂ ਨੀਵੀਆਂ ਪੈ ਗਈਆਂ। ਭਾਈ ਦਇਆ ਸਿੰਘ ਜੀ ਭਾਈ ਲਹੂ ਦੇ ਅਵਤਾਰ ਸਮਝੋ ਲਾਹੌਰ ਦੇ, ਤੇ ਹੱਥ ਜੋੜ ਕੇ ਖੜੇ ਹੋ ਗਏ। ਕਹਿੰਦੇ ਮਹਾਰਾਜ ਤੀਜੇ ਬਟਨ ਨਾਲ ਖੜਾ ਹੋਇਆ, ਮਾਫ ਕਰੋ, ਸਿੱਖਾਂ ਉਦੋਂ ਮੈਂ ਜਾਊਂਗੀ ਆਪ ਦੀ ਸ਼ਰਨ ਆਈ ਹੈ, ਮੈਂ ਇਹਨੂੰ ਜਿਹੜੀ ਦੇਰ ਲਾਈ ਹੈ ਹੁਣ ਸਿਰ ਲੈ ਲਓ ਮੇਰਾ। ਸੰਗੀ ਜੀ ਕਹਿੰਦਾ ਤੈਨੂੰ ਕੀ ਤਕਲੀਫ ਹੈ, ਕੀ ਦੁੱਖ ਹੈ, ਕਿਉਂ ਸਿਰ ਦਿੰਦਾ? ਕਹਿੰਦਾ ਨਹੀਂ ਮਾਰਿਆ, ਆਪਦੇ ਬਟਨ ਬਟਨ ਸਿਰ ਲੈ ਆਉਂਦਾ, ਮੇਰਾ ਸਿਰ ਹਾਜ਼ਰ। ਉਸ ਵੇਲੇ ਤੰਬੂ ਚ ਲਿਜਾ ਕੇ ਸੰਗੀ ਜੀ ਤਲਵਾਰ ਅਸੀਂ ਬਾਹੀ, ਖੂਨ ਸਾਹਿਬ ਸਿੰਘ ਜੀ ਬਾਹਰ ਤੰਬੂ ਤੋਂ ਨਿਕਲਿਆ, ਤੇ ਇਸ ਪ੍ਰਕਾਰ ਫਿਰ ਨਿਕਲ ਆਏ। ਫਿਰ ਸੀਸ ਮੰਗਿਆ ਤੇ ਸਾਰੇ ਹੈਰਾਨ ਹੋ ਗਏ, ਕਹਿੰਦੇ ਅੱਗੇ ਤਾਂ ਸੰਸਾਰ ਸੀ ਪਰਖਦੇ ਹੋਣੇ ਆ, ਹੁਣ ਤਾਂ ਤੰਬੂ ਚੋਂ ਖੂਨ ਨਿਕਲਿਆ ਬਾਹਰ ਹੈ, ਹੁਣ ਤਾਂ ਸਿੱਖ ਕਬਲ ਜ਼ਰੂਰ ਕਰ ਦਿੱਤਾ ਹੈ। ਤਲਵਾਰ ਲਹੂ ਦੀ ਤੀਜੀ ਲੈ ਕੇ ਬਾਹਰ ਆ ਗਏ ਹੈ। ਉਸ ਵਕਤ ਸਾਹਿਬ ਸਿੰਘ ਜੀ ਭਾਈ ਧਰਮ ਸਿੰਘ ਜੀ ਦਿੱਲੀ ਦੇ ਧਰਨਾ ਭਗਦੇ ਉਤਾਰ ਸੀ, ਤੇ ਹੱਥ ਜੋੜ ਖੜੇ ਹੋ ਗਏ, ਮਹਾਰਾਜ ਸਾਡਾ ਸੀਸ ਹਾਜ਼ਰ ਹੈ। ਅਜੀਬ ਮੀਨਾ ਦੇ ਸੀਸ ਦੀ ਵੀ ਇਸ ਤਰ੍ਹਾਂ ਭੇਟਾ ਕੀਤੀ। ਅਤੇ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਜਗਨਨਾਥ ਪੁਰੀ ਦੇ ਭਾਈ ਹਿੰਮਤ ਸਿੰਘ ਜੀ ਜਿਹੜੇ ਸਨ, ਤੇ ਠੰਡ ਕਲੇ ਅਵਤਾਰ ਸਿੰਘ ਚੰਦੂ ਪੁਰੀ ਜਾਨਵਰ ਦੇ ਚੰਦਰ ਕੁਮਾਰੀ ਨੂੰ ਪਕੜ ਕੇ ਲਿਆ ਕੇ ਦਿੱਤਾ ਸੀ, ਤੇ ਭਗਤਮਾਲਾ ਦੀ ਕਥਾ ਆਉਂਦੀ ਹੈ, ਤੇ ਭਾਈ ਜਗਨਨਾਥ ਪੁਰੀ ਵਿੱਚੋਂ ਹਿੰਮਤ ਸਿੰਘ ਜੀ ਨੇ ਸੀਸ ਦਿੱਤਾ। ਫਿਰ ਚੌਥਾ ਸਿਰ ਮਾਰਨ ਜਦੋਂ ਆ ਕੇ ਮੰਗਿਆ, ਉਸ ਵੇਲੇ ਸਾਹਿਬ ਸਿੰਘ ਜੀ ਭਾਈ ਮੋਹਕਰ ਸਿੰਘ ਜੀ ਨਾਮਦੇਵ ਦੇ ਅਵਤਾਰ ਦੁਆਰਕਾ ਦੇ ਵਾਸੀ ਸਨ, ਇਹਨਾਂ ਦਾ ਸੀਸ ਲੈ ਲਿਆ। ਫਿਰ ਭਾਈ ਸਾਹਿਬ ਸਿੰਘ ਜੀ ਜੋ ਸੈਨ ਭਗਤ ਦੇ ਅਵਤਾਰ ਸਨ, ਜਿੰਦਰਪੁਰੀ ਦੇ ਵਾਸੀ ਸਨ, ਇਹਨਾਂ ਸੀ ਕਰਦੀ ਹੈ ਜੀ। ਦੂਰੋਂ ਸੰਗਤਾਂ ਇਕੱਠੀਆਂ ਹੋਈਆਂ ਸੀ, 10 ਲੱਖ ਦਾ ਇਕੱਠੀ ਕਰਨੀ ਕਰਦਾ ਵਿਸਾਖੀ ਤੇ 1756 ਵਿੱਚ, ਇਹ ਪੰਜਾਂ ਸਿੰਘਾਂ ਦੇ ਸਿਰਾਂ ਨੂੰ ਸਰਗੁਰ ਮੇਰਾ ਮਾਰ ਜੋ ਆਲੇ ਫਿਰ ਸੰਗੀਤ ਕਰ ਦਿੱਤਾ ਮਹਾਰਾਜ, ਸਿਰ ਲਾ ਦਿੱਤੇ, ਸਿਰ ਲਾ ਕੇ ਅੰਮ੍ਰਿਤ ਬਣਾ ਕੇ ਇਹ ਬੋਝ ਕਥਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਣ ਦੀ ਪੋਥੀ, ਉਹਦੇ ਵਿੱਚ ਸਾਧ ਸੰਗਤ ਜੀ ਇਹ ਲਿਖਿਆ ਹੋਇਆ ਹੈ ਕਿ ਸੰਗਤ ਸਾਹਿਬ ਜੀ ਨੇ ਇਹਨਾਂ ਤੇ ਅੰਮ੍ਰਿਤ ਦੇ ਛਿੜਕੇ ਦੇ ਕੇ ਇਹਨਾਂ ਨੂੰ ਸੰਗੀਤ ਪੁੱਛਿਆ। ਸੰਗੀਤ ਕਰਕੇ ਫਿਰ ਅੰਮ੍ਰਿਤ ਬਾਰਾਂ ਨਾਲ ਬਣਾਇਆ, ਬਣਾ ਕੇ ਇਹਨਾਂ ਪੰਜਾਂ ਸਿੰਘਾਂ ਨੂੰ ਨਾਲ ਲਾ ਕੇ ਪੰਜਾਂ ਨੂੰ ਛਕਾਇਆ, ਪੰਜਾਂ ਤੋਂ ਛਕਾ ਕੇ ਫਿਰ ਆਪ ਛਕਿਆ, ਫਿਰ ਸਾਰੇ ਪਰਿਵਾਰ ਨੂੰ ਛੱਡਿਆ। 20,000 ਦੀ ਰਿਪੋਰਟ ਆਰਮੀ ਦੇ ਉਹਨੂੰ ਗਈ। ਭਾਈ ਭੱਗੂ ਲਿਖਦਾ ਕਿ 80,000 ਸਿੰਘਾਂ ਉਸੇ ਵੇਲੇ ਖੜੇ ਹੋ ਗਏ ਸਭ ਤੇਰੇ ਨੂੰ, ਫਿਰ ਉਹ ਅੰਮ੍ਰਿਤ ਛਕਿਆ ਸਾਹਿਬ ਸਮੇਤ ਜੀ, ਕਿਉਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ 'ਤੇ ਕਿਰਪਾ ਕਰਦੇ ਹਨ।
ਕਬੀਰ ਕਸੌਟੀ ਰਾਮ ਦੇ ਪਰਖ
ਆਇਆ, ਗੁਰੂ ਸਾਹਿਬ ਨੂੰ ਪਰਖ ਕੀਤੀ ਸਿੱਖੀ ਜੀ। ਪਹਿਲੇ ਪਾਤਸ਼ਾਹ ਨੂੰ ਗੁਰੂ ਅੰਗਦ ਸਾਹਿਬ ਦੀ ਕੀਤੀ, ਉਦੋਂ ਇੱਕ ਗੁਰੂ ਅੰਗਦ ਸਾਹਿਬ ਨਿਕਲੇ ਸਾਰਿਆਂ 'ਚੋਂ, ਹੁਣ 5 ਨਿਕਲੇ ਹਨ ਜਦੋਂ ਦਸਮ ਪਾਤਸ਼ਾਹ ਨੇ ਪਰਖ ਕੀਤੀ ਹੈ। ਇਸ ਪ੍ਰਕਾਰ ਜਿਹੜੀ ਕਸੌਟੀ ਹੈ ਨਾ ਰਾਮ ਪਰਮੇਸ਼ਵਰ ਦੀ ਪਰਖ ਰੂਪ, ਭਗਤੀ ਦੀ ਪਰਖ ਕਰਦੇ ਆ
ਜਦੋਂ
ਝੂਠੇ ਪਦਾਰਥਾਂ ਨੂੰ ਲੱਗਾ, ਉਹ ਪੂਰਾ ਇਮਤਿਹਾਨ ਪੂਰਾ ਟਿਕ ਨਹੀਂ ਸਕਦਾ, ਪਾਸ ਨਹੀਂ ਹੋ ਸਕਦਾ ਕੋਈ।
ਰਾਮ ਕਸੌਟੀ ਤੋਂ
ਸਾਰੇ ਰਾਮ ਪਰਮੇਸ਼ਵਰ ਦੀ ਪਰਖ ਰੂਪੀ ਕਸੌਟੀ ਭਗਤੀ ਵੀ ਉਹ ਸਹਾਰ ਸਕਦਾ ਹੈ। ਜਿਹੜਾ ਬਲ ਜੀਵਤ ਭਾਵ ਤੋਂ ਮਰਿਆ ਹੋਇਆ ਹੋਵੇ, ਜਿਹਨੂੰ ਸਰੀਰ ਨੂੰ ਜੀਵਨ ਸਮਝਿਆ, ਉਹ ਨਹੀਂ ਪੂਰਾ ਉੱਤਰ ਸਕਦਾ ਹੈ।
ਕਬੀਰ ਉਗਲ ਪਹਿਰੇ ਕਾਪਰੇ,
ਕਬੀਰ ਸਾਹਿਬ ਜੀ ਕਹਿੰਦੇ ਕਿਤੇ ਕਿਤੇ ਤਾਂ ਪਛਾਕੇ ਸਾਹਿਬ ਲੱਗਦੇ ਹਨ।
ਮਾਨ ਸੁਪਾਰੀ
ਖਾਏ ਨੂੰ ਚੱਬ ਕੇ ਲਾਲ ਬੁੱਲਾਂ ਨੂੰ ਲਹੂ ਵਰਗੇ ਕਰ ਲੈਂਦੇ, ਤੇ ਸੁਪਾਰੀਆਂ ਖਾਂਦੇ ਹੈ, ਨਵੇਂ ਸ਼ਕੀਨ ਬਣੇ ਹੋਏ ਹਨ।
ਇੱਕ ਹਰ ਕੇ ਨਾਮ,
ਇੱਕ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਪਰਮੇਸ਼ਵਰ ਦੇ ਨਾਮ ਤੋਂ ਬਿਨਾ।
ਵਾਧੇ ਜਮਪੁਰ
ਜਾਣ ਦੀ ਕੈਦੀ ਹੋ ਕੇ ਜਾਣਗੇ ਜਦੋਂ ਇਸ ਪੁਰਖ ਉੱਤੋਂ ਸਜਾਵਟਾਂ ਬਣਾ ਕੇ ਵਿਖਾਉਂਦੇ, ਤੇ ਮਾਰੇ ਦੇ ਭਜਨ ਤੋਂ ਬੇਮੁਖ ਹਨਗੇ। ਪਾਣ ਖਾਣੇ ਤਾਂ ਮਹਾਂਵਾਕਾਂ ਰੂਪੀ ਪਾਣ ਚਾਹੀਦੇ, ਸੁਪਾਰੀਆਂ ਸਾਰੀਆਂ ਦੀਆਂ ਖਾਣੀਆਂ ਚਾਹੀਦੀਆਂ, ਇੱਕ ਪਰਮੇਸ਼ਵਰ ਦਾ ਨਾਮ ਜਪਣਾ ਚਾਹੀਦਾ, ਤਾਂ ਮੁਕਤ ਹੋ ਸਕਣਗੇ।
ਕਬੀਰ ਬੇੜਾ ਜਰਜਰਾ,
ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਬੇੜਾ ਹੈ ਤਾਂ ਜਰਜਰਾ ਪੁਰਾਣਾ ਬੇੜਾ ਸੀ, ਇੱਕ
ਫੁੱਟੇ 6,000
ਛੇਕ ਬੜੇ ਹਜ਼ਾਰਾਂ ਵੀ ਫੁੱਟੇ ਹੋਏ ਸਨ, ਪਾਣੀ ਵਿੱਚ ਪੈ ਰਿਹਾ ਸੀ ਬੇੜੇ ਦੇ।
ਹਰੀਏ ਹਰੀਏ ਤਿਰ ਗਏ,
ਕਬੀਰ ਜੀ ਕਹਿੰਦੇ ਹਰੇ ਜਿਹੜੇ ਹਰੀਏ ਹਲਕੇ ਹਲਕੇ ਸੀ, ਉਹ ਤਿਰ ਗਏ, ਕਾਸੀ ਦੀ ਬੋਲੀ ਹੈ ਤਿਰ ਗਏ ਕਹਿੰਦੇ, ਆਪਣੇ ਪੰਜਾਬ 'ਚ ਤਰ ਗਏ ਕਹਿੰਦੇ ਆ, ਜਿਹੜੇ ਹਲਕੇ ਹਲਕੇ ਸਿਰ ਚੰਗੇ ਕਰ ਗਏ ਹਨ।
ਡੁੱਬੇ ਗਿਣ ਸਿਰ ਭਾਰ,
ਉਹਨਾਂ ਦੇ ਸਿਰਾਂ ਤੇ ਭਾਰ ਚੱਕਿਆ ਸੀ, ਉਹ ਡੁੱਬ ਗਏ ਵਿੱਚ ਹੀ ਪਾਣੀ ਦੇ। ਇਸੇ ਪ੍ਰਕਾਰ
ਕਬੀਰ ਬੇੜਾ ਜਰਜਰਾ,
ਕਬੀਰ ਜੀ ਕਹਿੰਦੇ ਸਰੀਰ ਰੂਪੀ ਬੇੜਾ ਪਾਈ ਜਰਜਰਾ ਪੁਰਾਣਾ ਹੋਇਆ ਹੈ।
ਉੱਤੇ 6,000
ਰੋਮ ਕੂਪ ਜਿਹੜੇ ਹਨ, ਸਾਰਿਆਂ ਰੋਮਾਂ ਥਾਣੀ ਅੰਦਰ ਸੰਸਕਾਰ ਪੜੀ ਜਾਂਦੇ ਸਰੀਰ ਦੇ, ਜਾਂ ਇੰਦਰੀਆਂ ਰੂਪੀ ਛੇਕ, ਇਹ ਫੁੱਟੇ ਹੋਏ ਹਜ਼ਾਰਾਂ ਹੀ ਹਨ, ਵਿਸ਼ੇ ਰੂਪੀ ਛੇਕ ਪਏ ਹੋਏ, ਜਿਹੜੀ ਵਿਸ਼ਿਆਂ ਦੀ ਵਾਸ਼ ਹੈ, ਹਜ਼ਾਰਾਂ ਦੋਸ਼ ਰੂਪੀ ਛੇਕਾਂ ਦੇ ਨਾਲ ਇਹ ਫੁੱਟਿਆ ਪਿਆ ਹੈ ਮੇਰਾ ਸਰੀਰ।
ਹਰੂਏ ਹਰੂਏ ਤਿਰ ਗਏ,
ਜਿਹੜੇ ਹਰੂਏ ਸਾਹਿਬ ਸੁਣੇ ਜੀ, ਨਿਸ਼ਕਾਮ ਕਰਮਾਂ ਨੂੰ ਕਰਨ ਵਾਲੇ ਸਨ, ਪੁੰਨੀ ਪੁਰਖ ਸਨ, ਉਹ ਤਾਂ ਹਲਕੇ ਜਿਹੜੇ ਪਾਪਾਂ ਦੇ ਬੋਝ ਤੋਂ ਰਹਿਤ ਸੀ, ਉਹ ਤਾਂ ਤਰ ਗਏ ਸੰਸਾਰ ਸਮੁੰਦਰ ਤੋਂ।
ਡੁੱਬੇ ਜਿਨ ਸਿਰ ਭਾਰ,
ਨਿੰਦਿਆ ਦਾ ਭਾਰ ਚੱਕਿਆ ਹੋਇਆ ਸੀ, ਪਾਪਾਂ ਦਾ ਬੋਝ ਚੱਕਿਆ ਹੋਇਆ ਸੀ, ਉਹ ਸੰਸਾਰ ਸਮੁੰਦਰ 'ਚ ਡੁੱਬ ਗਏ, ਨਿੱਕੇ ਹੀ ਬੋਤੇ ਖਾਂਦੇ ਹਨ ਸੰਸਾਰ ਦੇ।
ਕਬੀਰ ਹਾਰ ਜਰੇ ਜਿਉ ਲਾਤਰੀ,
ਕਬੀਰ ਸਾਹਿਬ ਜੀ ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਰਿਹਾ ਤੇ ਸੰਸਕਾਰ ਦੇ ਵਾਸਤੇ ਨਾਲ ਜਾਇਆ ਕਰਦੇ, ਆਪਦੇ ਤਾਂ ਵੀ ਵਿਰਾਗ ਹਮੇਸ਼ਾ ਨਹੀਂ ਰਹਿੰਦਾ, ਇਹ ਵਿਰਾਗ ਚ ਰਹਿੰਦੇ। ਇਸ ਪ੍ਰਕਾਰ ਸਾਹਿਬ ਸਿੰਘ ਜੀ ਵਿਰਾਗ ਵਿੱਚ ਜਦੋਂ ਜਾਇਆ ਕਰਦੇ, ਉਹਨਾਂ ਦੇ ਸਿਰ ਦੇ ਉੱਤੇ ਕੁਦਰਤੀ ਕਲਮੀ ਹੋਇਆ ਕਰਦੀ। ਜਿਵੇਂ ਸਾਹਿਬ ਸਿੰਘ ਪਾਤਸ਼ਾਹ ਜੀ ਭਾਈ ਬੁੱਢੇ ਸਾਹਿਬ ਦੇ ਜਿਸ ਵਕਤ ਦੇਹਾਂਤ ਹੋਇਆ ਰਮਦਾਸ ਨਗਰ ਵਿੱਚ, ਆਪ ਜੀ ਸਤਿਕਾਰ ਕਰ ਰਹੇ ਭਾਈ ਬੁੱਢੇ ਸਾਹਿਬ ਦਾ, ਸਾਰੇ ਜਿੰਨੇ ਲੋਕ ਗਏ ਸੀ, ਸਾਰੇ ਦੇ ਸਿਰ ਤੇ ਕਲਮੀਆਂ ਦਿਸਦੀਆਂ ਸਨ। ਭਾਈ ਭਾਨੇ ਨੇ ਇਹ ਜਦੋਂ ਵੇਖੇ ਕੌਤਕ ਬਾਬੇ ਬੁੱਢੇ ਸਾਹਿਬ ਦੇ ਪੁੱਤਰ ਨੇ, ਹੈਰਾਨ ਹੋ ਗਿਆ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ, ਸਾਰਿਆਂ ਦੇ ਸਿਰ ਤੇ ਜਦੋਂ ਬਾਬਾ ਜੀ ਨੇ ਚੜ੍ਹਾਈ ਕੀਤੀ ਹੈ ਤੇ ਕਲਮੀਆਂ ਲੱਗੀਆਂ ਸੀ ਤੇ ਹੁਣ ਸਾਰਿਆਂ ਦੀਆਂ ਮਿਟ ਗਈਆਂ, ਤੇ ਕਾਲ ਦੇ ਸਿਸਟਮ ਸਜਦੀ ਹੈ, ਮਹਾਰਾਜ ਕਹਿਣ ਲੱਗੇ ਭਾਈ ਉਹਨੂੰ ਸਾਰਿਆਂ ਦੇ ਮੌਤ ਚੇਤੇ ਸੀ, ਇਸ ਕਰਕੇ ਵਿਰਾਗ ਦੀਆਂ ਕਲਮੀਆਂ ਸਾਰਿਆਂ ਦੇ ਭਾਈ ਭਾਵਿਆਂ ਤੈਨੂੰ ਦਿੱਤੀਆਂ ਸੀ, ਅਤੇ ਸਾਡੇ ਅੰਦਰ ਕਿਹਾ ਗਿਆ ਕਿ ਉਹਨਾਂ ਲੋਕਾਂ ਦੇ ਮਸਾਨ ਭੂਮਿਕਾ ਚਾਹੁਣ ਵੇਲੇ ਵਿਰਾਗ ਹੈ, ਸਾਡੇ ਸਦਾ ਹੀ ਉਸ ਤਰ੍ਹਾਂ ਰਹਿੰਦਾ, ਇਸ ਕਰਕੇ ਕਲਮੀ ਝੂਲਦੀ ਹੈ ਸੀ ਵਿਰਾਗ ਦੀ। ਕਿਉਂ ਸਾਹਿਬ ਸੰਗਤ ਜੀ, ਹਜ਼ੂਰ ਨੇ ਕਹੇ ਕਬੀਰ ਸਾਹਿਬ ਜੀ ਦੇ ਤਾਂ ਹੀ ਪਰਖਣ ਵਾਲੇ ਪ੍ਰੇਮੀ ਪਰਖ ਲੈਂਦੇ ਸੀ, ਵਿਰਾਗ ਦੀ ਕਲਮੀ ਇਹਨਾਂ ਤੋਂ ਝੂਲਦੀ ਰਹਿੰਦੀ ਸੀ, ਉਹ ਵਿਰਾਗ ਇਹੋ ਜਿਹਾ ਸੀ ਜਿਸ ਵਿਰਾਗ ਦੇ ਨਾਲ ਉਹ ਕਹਿ ਰਹੇ ਹਨ।
ਕਬੀਰ ਹਾਰ ਜਰੇ ਜਿਉ ਲਾਤਰੀ,
ਸਾਹਿਬ ਜੀ ਕਹਿੰਦੇ ਮਸਾਨ ਭੂਮਿਕਾ ਜੀ ਲਾੜ ਕੇ ਜਦੋਂ ਪ੍ਰਾਣੀ ਦਾ ਸੰਸਕਾਰ ਕੀਤਾ ਜਾਂਦਾ ਹੈ, ਹੱਦ ਐ ਸਰ ਜਾਂਦੇ ਕਿ ਸਾਹਿਬ ਜੀ ਨੂੰ ਲੱਕੜੀ ਸਰ ਜਾਂਦੀ ਹੈ,
ਇਸ ਜਰੇ ਜਿਉਂ
ਘਾਹ ਛੇਤੀ ਜਰ ਜਾਂਦੇ, ਜਿਵੇਂ ਘਾਹ ਦਾ ਕੂੜਾ ਸਰ ਜਾਂਦਾ ਹੈ,
ਜਗ ਜੜਤਾ
ਦੇਖਦੇ ਇਸ ਤਰ੍ਹਾਂ ਜਲਦਾ ਹੋਇਆ ਵੇਖ ਕਰਕੇ,
ਉਹ ਕਬੀਰ ਉਡਾਉਂਦਾ
ਉਹਨਾਂ ਨੇ ਲੱਗੇ ਤੇ ਸੰਸਾਰ ਵੱਲੋਂ ਪ੍ਰਾਪਤ ਹੋ ਗਿਆ ਹੈ। ਇਸ ਪ੍ਰਕਾਰ ਵਿਰਾਗ ਦੇ ਵਿੱਚ ਰਿਹਾ ਕਰਦੇ ਸਾਹਿਬ ਕਬੀਰ ਜੀ,
ਕਬੀਰ ਗਰਭ ਨਾ ਕੀਤੀ ਹੈ,
ਕਬੀਰ ਜੀ ਹੋਰ ਉਚਾਰਨ ਕਰਦੇ ਹਨ, ਭਾਈ ਹੰਕਾਰ ਨਹੀਂ ਕਰਨਾ ਚਾਹੀਦਾ।
ਜਾਮ ਲਪੇਟੇ ਹਾਰ
ਦੇ ਅੰਦਰ ਚੰਮ ਇੱਕ ਵਿੱਚ ਹੱਡ ਹੈ, ਹੱਡ ਤੋਂ ਲਵੇਟੇ ਹੋਏ ਬਣੇ ਹੋਏ ਹਨ ਚੰਮ ਦੇ ਨਾਲ।
ਹੈ ਵਾਰ ਉੱਪਰ ਸ਼ਤਰ ਤਾਰ
ਹੈ ਘੋੜੇ ਜੋ ਵਾਰ ਦਰਿਆਈ ਘੋੜੇ ਸਨ, ਦਰਿਆ ਵਿੱਚ ਖੁਸ਼ੀ ਚੁੱਕੋ ਜੋ ਚੱਲੋ ਆਏ ਦਰਿਆਈ ਘੋੜੇ ਹੁੰਦੇ ਹਨ। ਅਸਵਾਦ ਨੂੰ ਤੇ ਕਾਠੀ ਨੂੰ ਸੁੱਕੀ ਰੱਖ ਕੇ ਪਾਣੀ ਵੀ ਲਵਾ ਲੈਂਦੇ ਹਨ।
ਬੜੇ
ਸੂਰਮੇ ਬੜੇ ਬੜੇ ਰਾਜੇ ਧਰਤੀ ਚ ਗੱਡੇ ਜੇ ਮਿੱਟੀ ਚ ਮਿਲ ਗਏ ਹਨ।
ਕਬੀਰ ਗਰਵ ਨਾ ਕੀਜੀਏ,
ਕਬੀਰ ਜੀ ਕਹਿੰਦੇ ਇਸ ਦੇਹ ਦਾ ਹੰਕਾਰ ਨਹੀਂ ਭਾਈ ਕਰਨਾ ਚਾਹੀਦਾ। ਮਕਾਨ ਬਣੇ ਹੋਏ ਘਰ ਵੇਖ
ਕਰਕੇ
ਅੱਜ ਜਾਂ ਕੱਲ ਨੂੰ ਉੱਚੇ ਮੰਦਰ ਸਾਲ ਰਸੋਈ ਹੈ ਘੜੀ ਹੋ ਰਹਿ ਨਾ ਹੋਈ, ਅੱਜ ਜਾਂ ਕੱਲ ਨੂੰ ਮਸਾਲ ਘੂਮ ਕਰ ਅੱਜ ਕੱਲ
ਹੋਏ ਦੇਖਣਾ,
ਮਸਾਲ ਘੂਮ ਕਰਕੇ ਹੁਣ ਦਿਖਾ ਦੇਣਗੇ ਪਾ ਦੇਣਗੇ।
ਉੱਪਰ ਜਾਣਾ ਘਾਹ
ਸਰਦੀ ਤੇਰੀ ਦੇਖ ਕੇ ਘਾਹ ਪੈਦਾ ਹੋ ਜਾਣਗੇ, ਉੱਥੇ ਘਾਵਾਂ ਦੇ ਕਈ ਪਸ਼ੂ ਚਲਿਆ ਕਰਨ ਉਹੀ ਦੀ ਹਾਲਤ ਹੋਵੇਗੀ।
ਕਬੀਰ ਗਰਵ ਨਾ ਕੀਜੀਏ,
ਕਹਿੰਦੇ ਸਰੀਰ ਦਾ ਹੰਕਾਰ ਨਹੀਂ ਕਰਨਾ ਚਾਹੀਦਾ।
ਰੰਗ ਨਾ ਹੱਸੀਆ,
ਕਿਸੇ ਨੂੰ ਕਲਾਲ ਜਾਣ ਕੇ ਜ਼ਮੀਨ ਜਾਣ ਕੇ ਮਖੌਲ ਨਹੀਂ ਕਰਨਾ ਚਾਹੀਦਾ, ਹਾਸੀ ਨਹੀਂ ਕਰਨੀ ਚਾਹੀਦੀ।
ਅਜੋ ਤੋਂ ਨਾ ਉਹ ਸਮੁੰਦਰ
ਮਿਲੇ ਵਾਲੀ ਆਪਣੀ ਜ਼ਿੰਦਗੀ ਨੂੰ ਦੇਲੀ ਜੋ ਸਮੁੰਦਰ ਵਿੱਚ ਸੰਸਾਰ ਵਿੱਚ ਹੀ ਹੈ।
ਕਿਆ ਜਾਣੋ ਕਿਆ
ਨਹੀਂ ਜਾਣੋ ਕੀ ਹੋ ਜਾਣਾ ਹੈ। ਇੱਕ ਮਹਾਤਮਾ ਸੰਤ ਸਨ, ਉਹਨਾਂ ਦੇ ਕੋਲ ਰਸੈਣੀ ਪਾਰੇ ਦਾ ਇੱਕ ਬਿੰਦ ਪਿਆ ਹੋਇਆ ਸੀ। ਇੱਕ ਬਾਹਲਾ ਵਰਗਤ ਸੰਤ ਸੀ, ਉਹਨੂੰ ਕਹਿਣ ਲੱਗੇ ਲੈ ਸੰਤ ਜੀ ਤੇਰਾ ਮਨ ਤਿਆਗੀ ਹੈ, ਇਹ ਵਕਾਰੀ ਪੁਰਖ ਨੂੰ ਜੇ ਮੈਂ ਬਿੰਦ ਦੇਤਾ ਉਹ ਵਿਸ਼ੇ ਭੋਗੇਗਾ, ਇਹਨੂੰ ਖਾ ਖਾ ਕੇ ਪਾਗਲ ਬਣਾ ਕੇ ਇਸ ਬਿੰਦੇ ਦਾ ਹੀ ਪਰਵਕਾਲ ਵਾਸਤੇ ਕਿਤੇ ਖਰਚੂਗਾ, ਤੇਰਾ ਕਿਤੋਂ ਤਿਆਗੀ ਇਹ ਪਾਰਾ ਮੈਂ ਸੂਈ ਛੱਡਣ ਲੱਗਾ ਹੈ, ਛੋਟੇ ਆ ਪਾਰਾ ਰਸੋਈ ਤੈਨੂੰ ਦਿੰਦਾ। ਉਹ ਬਰਗਤ ਨੇ ਹੰਕਾਰ ਨਾਲ ਕਿਹਾ, ਕਹਿੰਦੇ ਮੈਂ ਸਾਧਾ ਤੇਰੇ ਪਾਰੇ ਨੂੰ ਕੀ ਕਰਨਾ ਹੈ। ਉਹ ਮਹਾਤਮਾ ਸਰਕਾਰ ਦਰਸ਼ੀ ਸੀ, ਕਹਿੰਦੇ ਓਏ ਮੈਂ ਤਾਂ ਤੇਰੇ ਭਾਗ ਲਗਾਉਣ ਲੱਗਾ ਸੀ, ਚੰਗਾ ਤੈਨੂੰ ਪਤਾ ਹੈ ਤੇਰੇ ਅੰਤ ਦੇ ਸਮੇਂ ਦਾ ਕੀ ਹੁਣ ਤੇਰਾ ਹਾਲ ਕੌਣ ਹੈ, ਤਾਂ ਇਸ ਵੇਲੇ ਕੰਮ ਦੇ ਜੁੱਤੀਆਂ ਸਿਉਂ ਕੇ ਕੰਮ ਕਰਿਆ ਕਰਨੇ, ਚਿਨਾਰੀ ਕੱਢੀ ਜਾਣੀ ਹੈ ਜਾ ਕੇ ਤੂੰ ਜੁੱਤੀਆਂ ਸਿਉਂ ਕੇ ਕੰਮ ਕਰਿਆ ਕਰਨੇ, ਤੇਰੀ ਗਲਤੀ ਸਭ ਨਾਸ ਹੋਈ। ਇਹ ਮਹਾਤਮਾ ਨੇ ਵੀ ਅਗਲੀ ਗੱਲ ਦੱਸ ਦਿੱਤੀ, ਉਹੀ ਕਾਰਨ ਆਇਆ ਗਿਆਨੀ ਦੀ ਮਸਤੀ ਚ ਵਕਾਰੀ ਹੋ ਕੇ ਚਿਨਾਰੀ ਕੱਢ ਲਿਆਇਆ ਤੇ ਚਿਨਾਰ ਬਣ ਕੇ ਜੁੱਤੇ ਸਿਉਂ ਸਿਉਂ ਕੇ ਗੁਜ਼ਾਰਾ ਕਰਿਆ ਕਰੇ। ਇਸ ਪ੍ਰਕਾਰ ਸਾਹਿਬ ਸੰਗਤ ਜੀ ਭੈ ਕਰਨਾ ਚਾਹੀਦਾ ਆਪਣੀ ਜ਼ਿੰਦਗੀ ਚ, ਕਿਸੇ ਨੂੰ ਮਖੌਲ ਨਹੀਂ ਕਰਨਾ ਚਾਹੀਦਾ। ਸਭ ਕਬੀਰ ਜੀ ਕਹਿੰਦੇ ਹਨ
ਅਜੋ ਸਰ ਨਾਓ ਸਮੁੰਦਰ ਮਹਿਲ
ਨੌਕਾ ਬੇੜੀ ਹੈ ਸਮੁੰਦਰ ਦੇ ਵਿੱਚ ਹੀ ਹੈ ਜੋ ਜੀਵਨ ਜਿਹੜਾ ਹੈ ਸਾਡਾ ਸੰਸਾਰ ਚ।
ਕਿਆ ਜਾਣੋ ਕਿਆ
ਕੀ ਜਾਣੀਏ ਕੀ ਸਾਡੇ ਤੇ ਵਕਾਰਾ ਵਸਣਾ ਹੈ। ਭੈ ਕਰਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ, ਕਿਸੇ ਨੂੰ ਹਾਸੀ ਨਹੀਂ ਕਰਨੀ ਚਾਹੀਦੀ ਕਦੇ। ਰਾਮ ਚੰਦਰ ਨੇ ਹਾਸੀ ਕੀਤੀ, ਮਹਾਤਮੁਨੀ ਦੇ ਬਾਂਦਰ ਦਾ ਮੂੰਹ ਲਾਤਾ ਨੂੰ ਸ਼ਰਾਪ ਦੇ ਦਿੱਤਾ ਕਿ ਜਾ ਤੇਰੀ ਵੀ ਸੀ ਨਿਕਲ ਜੀ ਰੋਂਦਾ ਫਿਰੇਗਾ, ਬਾਂਦਰ ਤੇ ਵੀ ਸਹਾਇਤਾ ਕਰਨਗੇ, ਦੁਸ਼ਮਣ ਨੂੰ ਵੀ ਸ਼ਰਾਪ ਸਹਾਰਨਾ ਪਿਆ। ਕਬੀਰ
ਗਰਵ ਨਾ ਕੀਜੀਏ,
ਗਰਵ ਕਬੀਰ ਜੀ ਕਹਿੰਦੇ ਹੰਕਾਰ ਨਹੀਂ ਕਦੇ ਕਰਨਾ ਚਾਹੀਦਾ।
ਦੇਹੀ ਦੇਖ ਸੁਰੰਗ,
ਆਪਣੀ ਦੇਹੀ ਦਾ ਸੋਨੇ ਵਰਗਾ ਸੋਹਣਾ ਰੰਗ ਵੇਖ ਕੇ ਕੰਚਨ ਵਰਗੇ ਪੈਸੇ ਕਲਵਟ ਕੀ ਰਿਹਾ, ਇਹਦਾ ਮਾਣ ਨਹੀਂ ਕਰਨਾ ਚਾਹੀਦਾ।
ਆਜ ਕਾਲ ਕਾਜ ਜਾਓਗੇ,
ਅੱਜ ਜਾਂ ਕੱਲ ਨੂੰ ਜਦੋਂ ਆਜੀ ਦਾ ਕਾਲ ਹੋ ਗਿਆ ਉਮਰ ਦਾ, ਉਦੋਂ ਛੱਡ ਕੇ ਚਲੇ ਜਾਓਗੇ। ਸਭ ਪੁਰਾਣੀ ਕੰਮ ਦੇ ਟਾਈਮ ਛੱਡ ਜਾਂਦਾ, ਐ ਦੇ ਨੂੰ ਛੱਡ ਕੇ ਚਲੇ ਜਾਓਗੇ ਪਰਲੋਕ ਨੂੰ।
ਕਬੀਰ ਲੁੱਟਣਾ ਹੈ ਤਾਂ ਕਬੀਰ ਲੁੱਟਣਾ ਹੈ ਤਾਂ ਲੁੱਟਣਾ।
ਜ਼ਿੰਦਗੀ ਬੜੀ ਭਾਰੀ ਲੁੱਟ ਪਈ, ਲੁੱਟ ਪਈ ਤਾਂ ਸਾਹਿਬ ਸੰਗਤ ਜੀ ਕਾਫੀ ਦੇ ਲੋਕਾਂ ਨੂੰ ਬਹੁਤ ਲੁੱਟ ਲਿਆ, ਬੜਾ ਮਾਲ ਧੰਨ ਲਿਆ। ਇਹ ਕਬੀਰ ਦੇ ਕੋਲੇ ਆ ਕੇ ਕਹਿਣ ਲੱਗੇ, ਕਬੀਰ ਕਾਫੀ ਕਹਿੰਦੀ ਲੁੱਟ ਪਈ ਹੈ, ਤੂੰ ਵੀ ਲੁੱਟਣਾ ਚਾਹੀਦਾ ਸੀ, ਤੂੰ ਵੀ ਗਰੀਬ ਹੈ, ਆਪਦੀ ਗਰੀਬੀ ਚੱਕ ਲੈਂਦਾ ਇਹਨੂੰ ਲੁੱਟ ਲਿਆਉਂਦਾ। ਤਾਂ ਕਬੀਰ ਸਾਹਿਬ ਜੀ ਉਸ ਵੇਲੇ ਸਲੋਕ ਉਚਾਰਦੇ ਹਨ,
ਕਬੀਰ ਲੁੱਟਣਾ ਹੈ ਤਾਂ ਲੁੱਟ ਲੈ।
ਸਾਹਿਬ ਜੀ ਕਹਿੰਦੇ ਹੇ ਭਾਈ ਜੇ ਲੁੱਟਣਾ ਹੈ
ਤਾਂ ਲੁੱਟ ਲੈ,
ਅਸੀਂ ਦੱਸਦੇ ਹਾਂ ਲੁੱਟ ਲੈ, ਜੇ ਲੁੱਟ ਨੂੰ ਲੁੱਟਣਾ ਹੈ ਤਾਂ ਕਿਹੜੀ ਲੁੱਟ ਹੈ।
ਰਾਮ ਨਾਮ ਹੈ
ਜਿਹੜਾ ਰਾਮ ਪਰਮੇਸ਼ਰ ਦਾ ਨਾਮ ਲੁੱਟਣਾ ਇਹੋ ਹੀ ਲੁੱਟ ਹੈ। ਜੇ ਲੁੱਟਣੀ ਹੈ ਤਾਂ ਲੁੱਟ ਲੈ ਕਹਿਣ ਲੱਗੇ
ਫਿਰ ਪਾਛਾ ਪਛਤਾਓਗੇ
ਜੇ ਤੁਸੀਂ ਨਾ ਇਸ ਲੁੱਟ ਨੂੰ ਨਾਮ ਜੀ ਨੂੰ ਪ੍ਰਾਪਤ ਕਰੋਗੇ ਫਿਰ ਪਿੱਛੋਂ ਪਛਤਾਉਂਦੇ ਰਹੋਗੇ
ਪ੍ਰਾਣ ਜਾਣਗੇ
ਪ੍ਰਾਣ ਤੁਹਾਡੇ ਛੁੱਟ ਜਾਣਗੇ ਇਸੇ ਪ੍ਰਕਾਰ ਸਾਹਿਬ ਸਿੰਘ ਜੀ
ਜਾਣਗੇ
ਪ੍ਰਾਣ ਤੁਹਾਡੇ ਛੁੱਟ ਜਾਣਗੇ ਇਸੇ ਪ੍ਰਕਾਰ ਸਾਹਿਬ ਸਿੰਘ ਜੀ 1857 ਵਿੱਚ ਜਿਹੜੀ ਲੁੱਟ ਦਿੱਲੀ ਚ ਹੋਈ ਸੀ ਉਸ ਵਿੱਚ ਬਾਬਾ ਕਰਮ ਸਿੰਘ ਜੀ ਜਿਹੜੇ ਸਨ ਖੋਤੀ ਵਾਲੇ ਤੇ ਫੌਜ ਚ ਭਰਤੀ ਸਨ ਤੇ ਫੌਜ ਵਿੱਚ ਭਰਤੀ ਹੋ ਕੇ ਤੇ ਉੱਥੋਂ ਕੁਝ ਨਾ ਲੁੱਟ ਕੇ ਲਿਆਏ ਮਾਂ ਕਹਿਣ ਲੱਗੀ ਪੁੱਤ ਵੇਖ ਲੋਕ ਘਰਾਂ ਨੂੰ ਭਰ ਲਿਆ ਲਿਆ ਕੇ ਲੁੱਟ ਲਿਆ ਲਿਆ ਕੇ ਤੂੰ ਖਾਲੀ ਆ ਗਿਆ ਤੂੰ ਮੇਰੇ ਵਾਸਤੇ ਕੋਈ ਲੁੱਟ ਕੇ ਲਿਆਉਂਦਾ ਸੰਤ ਹੈਰਾਨ ਹੋ ਗਏ ਕਹਿੰਦੇ ਮਾਂ ਵੀ ਲੁੱਟ ਚਾਹੁੰਦੀ ਹੈ ਕਹਿਣ ਲੱਗਾ ਬਾਬਾ ਜੰਗ ਦੇ ਸਮਾਨ ਦੇ ਵਿੱਚੋਂ ਜਿਸਲੇ ਆਪਣੇ ਭਰਾਏ ਦਾ ਕੋਈ ਸਮਝ ਨਹੀਂ ਸੀ ਮੈਂ ਆਪਣੀ ਦੇਹ ਲੈ ਕੇ ਆ ਗਿਆ ਥੋੜਾ ਕਹਿਣ ਲੱਗੀ ਮੈਂ ਪੁੱਤ ਮੇਰੇ ਵਾਸਤੇ ਕੋਈ ਲੁੱਟ ਲਿਆਉਣੀ ਸੀ ਸੰਤਾਂ ਦਾ ਇੰਨਾ ਚਿੱਤ ਫਿਰ ਉਪਰਾਮ ਹੋਇਆ ਸਭ ਸੰਗਤ ਜੀ ਪਰਮੇਸ਼ੁਰ ਦੇ ਭਜਨ ਚ ਇਸ ਵਿਰਾਗ ਨਾਲ ਜੁੜੇ ਇਸ ਵਿਰਾਗ ਨਾਲ ਜੁੜ ਕਰਕੇ ਮਾਂ ਦਾ ਭਜਨ ਕਰਨ ਲੱਗ ਗਏ ਕਹਿੰਦੇ ਮਾਪੇ ਵੀ ਦੇਖ ਲਓ ਮਾਇਆ ਵੀ ਚਾਹੁੰਦੇ ਹੈ ਐਸਾ ਵਿਰਾਗ ਸੰਤਾਂ ਨੂੰ ਹੋਇਆ ਫਿਰ ਮਹਾਰਾਜ ਸਾਹਿਬ ਨੇ ਉਹਨਾਂ ਦਾ ਪਹਿਰਾ ਦਿੱਤਾ ਉਸ ਵੇਲੇ ਸਿਪਾਹੀ ਬਣ ਕੇ ਤੇ ਜਦੋਂ ਪਹਿਰਾ ਦਿੱਤਾ ਤੇ ਉਸ ਵੇਲੇ ਰਹਿ ਰਾਤ ਦਾ ਪਾਠ ਕਰਕੇ ਸਮਾਧੀ ਜੁੜੇ ਰਹੇ ਤੇ ਰਾਤ ਨੂੰ ਜਦੋਂ 9 ਵਜੇ ਪਹਿਰਾ ਦੇਣਾ ਸੀ ਪਹਿਰਾ ਦਿੱਤਾ ਤੇ ਸਵੇਰੇ ਆਏ ਸਿਪਾਹੀ ਨੂੰ ਪੁੱਛਿਆ ਵੀ ਅੱਜ ਮੈਂ ਗੈਰ ਹਾਜ਼ਰ ਹਾਂ ਸਿਪਾਹੀ ਕਹਿੰਦੇ ਨਹੀਂ ਮੇਰੇ ਦਾਹਣੇ ਪਾਸੇ ਤੁਸੀਂ ਖੜੇ ਹੋ ਬਾਬਾ ਕਰਮ ਸਿੰਘ ਜੀ ਪਹਿਰਾ ਦਿੱਤਾ ਸੀ ਕਹਿੰਦੇ ਚੰਗਾ ਹੁਣ ਅਸੀਂ ਉਹਨਾਂ ਦੀ ਨੌਕਰੀ ਕਰਾਂਗੇ ਜਿਹਨੇ ਮੇਰਾ ਪਹਿਰਾ ਦਿੱਤਾ ਇਸ ਪ੍ਰਕਾਰ ਸਾਹਿਬ ਸੰਗਤ ਜੀ ਰਾਜ ਜੀ ਨੂੰ ਹੋ ਜੇ ਧੰਨ ਪੁਰਖਣਗੇ ਹਜ਼ੂਰ ਫਰਮਾਉਂਦੇ ਹਨ ਕਬੀਰ ਜੀ
ਕਬੀਰ ਲੁੱਟਣਾ ਹੈ ਤਾਂ ਲੁੱਟ ਲੈ
ਰਾਜ ਕਬੀਰ ਲੁੱਟਣਾ ਹੈ ਤਾਂ ਲੁੱਟ ਨੂੰ ਲੁੱਟ ਲੈ
ਰਾਮ ਨਾਮ ਹੈ
ਇਸ ਦੇ ਨਾਮ ਦੀ ਲੁੱਟ ਹੈ
ਫਿਰ ਪਾਛਾ ਪਛਤਾ
ਫਿਰ ਰਾਮ ਦੇ ਨਾਮ ਦੀ ਲੁੱਟ ਨਾ ਲੁੱਟੋਗੇ ਮਨੁੱਖਾ ਜਨਮ ਚ ਫਿਰ ਪਿੱਛੋਂ ਉਦੋਂ ਪਛਤਾਪ ਹੀ ਕਰਦੇ ਰਹਿ ਜਾਓਗੇ
ਪ੍ਰਾਣ ਜਾਏਗੇ
ਜਿਸ ਵੇਲੇ ਤੁਹਾਡੇ ਪ੍ਰਾਣ ਛੁੱਟ ਜਾਣਗੇ ਨਿਕਲ ਜਾਣਗੇ
ਕਬੀਰ ਐਸਾ ਕੋਈ ਨਾ ਜਨਮੇ
ਕਹਿੰਦੇ ਇਹੋ ਜਿਹਾ ਕੋਈ ਜਨਮਿਆ ਹੀ ਨਹੀਂ ਹੈ
ਆਪਣੇ ਘਰ ਲਾ
ਆਪਣੀ ਦੇਹ ਮਾਰੂਤੀ ਘਰ ਨੂੰ ਅੱਗ ਲਾ ਕੇ ਦੇਹ ਮਾਰ ਨੂੰ ਸਾਰ ਦੇਵੇ ਇਹੋ ਜਿਹਾ ਕਿਹੜਾ ਫਿਰ ਜਨਮ ਧਾਰਿਆ ਹੋਵੇ ਜਿਵੇਂ ਉਹ ਤਾਂ ਮੁਕਤੀ ਹੋ ਗਿਆ ਹੈ ਦੁਨੀਆਂ ਚ
ਪੰਚੋ ਲੜਕਾ ਜਾੜ ਕੇ
ਲੜਕੇ ਕੌਣ ਕੰਮ ਕਰੋ ਲੋਹ ਮੋਹੰਕਾਰ ਹੈ ਇਹਨਾਂ ਨੂੰ ਜਾ ਕਰਕੇ ਬ੍ਰਹਮ ਅਭਿਆਸ ਰੂਪੀ ਅਗਨੀ ਵਿੱਚ
ਰਾਮ ਲਿਵਲਾ
ਰਾਮ ਪਰਮੇਸ਼ਰ ਦੀ ਲਿਵ ਲਾ ਕੇ ਰਹੇ ਹੈ ਜਾਂ ਨਹੀਂ ਕੋਈ ਫਿਰ ਮੁੜ ਕੇ ਜੰਮਿਆ ਉਹ ਮੁਕਤ ਹੈ ਉਹ ਹੈ ਤੁਸੀਂ ਜਿਨ ਕਿਹਾ ਐਸੋ ਕੋ ਦਿਓ ਕੌਮ ਨਹੀਂ ਪ੍ਰਭਤਾ ਪਾ ਜਾਸ ਮਗ ਨਾਹੀ ਐਸਾ ਕੌਣ ਦੁਨੀਆਂ ਜੰਮਿਆ ਜਿਹਨੂੰ ਪ੍ਰਭਤਾ ਪਾ ਕੇ ਫਿਰ ਮਗ ਨਾ ਹੋਵੇ ਮੁਕਤ ਹੋ ਗਿਆ ਪੁਰਖ
ਉਹ ਹੈ ਲੜਕਾ ਬੇਚਈ
ਕਬੀਰ ਸਾਹਿਬ ਜੀ ਪ੍ਰੇਮ ਦੇ ਨਾਲ ਬਚਨ ਕਰਦੇ ਆ ਕੋਈ ਹੈ ਭਾਈ ਲੜਕਾ ਵੇਚਣ ਵਾਲਾ
ਲੜਕੀ ਵੇਚੈ
ਅਗਰ ਕੋਈ ਹੈ ਲੜਕੀ ਵੇਚਣ ਵਾਲਾ
ਸਾਂਝਾ ਕਰੈ ਕਬੀਰ
ਕਬੀਰ ਕਹਿੰਦਾ ਮੇਰੇ ਨਾਲ ਸਾਂਝ ਕਰ ਲਓ ਵਿਸ਼ਕ
ਹਰ ਤੰਗ ਬੰਦ ਕਰੇ
ਹਰੀ ਦੇ ਨਾਲ ਬੰਦ ਕਰ ਦੇ ਕਿ ਲੜਕਾ ਵੇਚਣਾ ਸਾਡੀ ਕਮਾਲੀ ਲੜਕੀ ਲੈ ਲਓ ਅਤੇ ਜੇ ਕਿਸੇ ਨੇ ਲੜਕੀ ਵੇਚਣੀ ਤਾਂ ਸਾਡਾ ਕਮਾਲਾ ਲੜਕਾ ਲੈ ਲਓ ਇਸ ਪ੍ਰਕਾਰ ਵਟਾਂਦਰੇ ਦਾ ਕੋਈ ਪਾਪ ਨੂੰ ਮੁੱਲ ਨਹੀਂ ਲੈਣਾ ਚਾਹੀਦਾ ਲੜਕੀ ਤੇ ਲੜਕਿਆਂ ਦਾ ਸੋ ਹਰੀ ਦੇ ਨਾਲ ਇਸ ਪ੍ਰਕਾਰ ਬੰਦ ਕਰ ਲਓ ਕਹਿਣ ਲੱਗੇ ਇਸੇ ਪ੍ਰਕਾਰ ਫਰਮਾਉਂਦੇ ਹਨ
ਉਹ ਹੈ ਲੜਕਾ ਵੇਚੇ
ਕਈ ਤਾਂ ਵੀ ਲੜਕਿਆਂ ਨੂੰ ਵੇਚੇ ਵੀ ਇੰਨੇ ਹਜ਼ਾਰ ਦੇਵੇਗਾ ਇੰਨੇ ਲੱਖ ਦੇਵੇਗਾ ਹਵਾਈ ਜਹਾਜ਼ ਦੇਵੇਗਾ ਨਾਲ ਮੋਟਰ ਦੇਵੇਗਾ ਤੇ ਇਸ ਪ੍ਰਕਾਰ ਰੇਡੀਆ ਲੈ ਕੇ ਦੇਵੇਗਾ ਤਾਂ ਮੈਂ ਤੇਰੀ ਕੁੜੀ ਦਾ ਸਾਥ ਨਹੀਂ ਉਹ ਲੜਕੇ ਦੇਖਦੇ ਆ ਤੇ ਲੜਕੀ ਲੜਕੀ ਤਾਂ ਪਟਾਖੀ 2000-3000 ਲੋਕ ਲੈ ਕੇ ਵਿਆਹ ਦਿੰਦੇ ਆ ਜਿਹਨਾਂ ਵਿਚਾਰਿਆਂ ਦਾ ਨਾਂ ਹੁੰਦਾ ਹੋਵੇ ਪੈਸੇ ਖਰਚ ਕੇ ਕਰਨਾ ਪੈਂਦਾ ਇਸ ਪ੍ਰਕਾਰ ਕਈ ਲੜਕੀਆਂ ਨੂੰ ਵੇਚਦੇ ਫਿਰਦੇ ਹਨ
ਸਾਂਝਾ ਕਰੈ ਕਬੀਰ
ਕਬੀਰ ਕਹਿੰਦਾ ਅੱਜ ਸਾਂਝ ਭਗਤਾਂ ਨਾਲ ਕਰਨੀ ਚਾਹੁੰਦੇ ਹੈ
ਹਰ ਸੰਗ ਬੰਦ
ਕਰੀਏ ਤੇ ਮੁੰਡਿਆਂ ਨੂੰ ਵੇਚ ਵੇਚ ਕੇ ਖਾਂਦੇ ਆ ਤੇ ਹਰੀ ਨਾਲ ਕਹਿੰਦੇ ਬੰਦ ਕਰਾ ਦੇ ਹਰੀ ਨਾਲ ਬੰਦਿਆਂ ਨਾਲ ਕਿਵੇਂ ਹੋ ਸਕਦਾ ਵਪਾਰੀ ਆਦਮੀਆਂ ਦਾ ਜੇ ਨਾਲ ਦੀ ਬੱਚੀ ਨੂੰ ਵੇਚਤਾ ਹੁਣ ਬਾਕੀ ਕੀ ਰੱਖ ਲਿਆ ਘਰ ਨਾਲ ਦਾ ਜੇ ਲੜਕਾ ਵੇਚਤਾ ਹੁਣ ਕੀ ਉਹਨਾਂ ਜਿਹਨਾਂ ਲੜਕੀ ਦਾਨ ਕੀਤੀ ਹੈ ਉਹਨਾਂ ਦਾ ਘਰ ਹੀ ਸਾਰਾ ਨਾਸ਼ ਕਰ ਦਿੱਤਾ ਉਸ ਆਦਮੀ ਨੂੰ ਕੀ ਖੱਟਿਆ ਦੁਨੀਆਂ ਚ ਆ ਕੇ ਤੇ ਹਰੀ ਦੇ ਨਾਲ ਵਿਚਾਰ ਕਰਨ ਵਾਲੀ ਗੱਲ ਨਹੀਂ ਹੈ ਸੋ ਮਾਰਨ ਕਿਆ ਕੰਨਿਆਂ ਦੇ ਸਿੱਖ ਕੋ ਮੇਰੇ ਨਹੀਂ ਕੁਛ ਨਾਮ ਸੋਈ ਮੇਰਾ ਸਿੱਖ ਹੈ ਪਹੁੰਚੇ ਮੇਰੇ ਧਾਮ ਤੇ ਰਹਿਤ ਨਾਮੇ ਦੇ ਬਚਨਾਂ ਨੂੰ ਸਤਿਗੁਰਾਂ ਦੇ ਸੋ ਫਰਮਾਉਂਦੇ ਹਨ
ਉਹ ਹੈ ਲੜਕਾ ਵੀ
ਕੋਈ ਹੈ ਭਾਈ ਲੜਕਾ اپنے مرد کی لڑکا جو کسی نے دیکھنا ہو دے دے
لڑکی بیچے کو
کوئی لڑکی جو کر کے بدھی روپ لڑکی کسی نے دیکھنی ہو تو بیچ دے
سانجا کرے کبیر
سے کسی نے سانج کرنی ہو کبیر صاحب جی کہتے کسی لڑکا بیچنا مانو وہ سارے پاسوں برہم ودیا روپی لڑکی کے تھی لے لو جی کسی نے اپنی لڑکی دیکھنی ہے بدھی وہ برہم گیان روپی اپروہ گیان روپی لڑکا سارے پاسوں لے لو
سانجا کرے کبیر
کبیر صاحب جی کہتے ہیں سانج کر لو سارے
ہر سنگ بن جی کرے
جس نے ہری کے نال وپار کرنا اس پرکار من بانی شریر کر کے وہ اپنا آپ ارپ کے پراپت کر لیں برہم کے تھی
کبیر یہ کتاب نہیں
کبیر صاحب جی کے کول کوئی بھوگا کی مہما کرتا سی اور میں بڑے بھوگ بھوگ رہا ہوں بڑا آنند مانیا ہے وہ پانی کبیر صاحب جی اپدیش دیں فرما ہیں
کبیر یہ کتاب نہیں
پائی اِسی کتاب نہیں کرا تین چیتے کرا تین بھول گیا ہے
رہ جائے
سنسا فکر میں رہ جائے کہ مجھے کسی نے دسیا ہی نہیں
آچا بھوگ جو بھوگ
پیچھے ہوں تک بھوگ بھوگ رہے پرانیا
بالکل گڑ لے
کھا تو دو پیسہ پارا پا پر گڑ لے کے کھا کے ویسو بھی میں ہی بھوگ بھوگ ہے انہیں بھوگا نے مل گیا مینو پالیا گڑ دے رہے یا دو پیسہ پر گڑ دے رہے تو ڈال میں تینوں دندا گڑ کے نہیں وہ تو بھوگ تین بھوگ رہے تو دو پیسہ پر گڑ میٹھوں مل گیا میں کیوں دینا تینوں جب بھوگا بھوگیا میں پا پر گڑ بھی نہیں دینا کسی نے تو پرلوک تو انہیں بھوگا کا سر تینوں کی ملے گا بنا چرم داسیاں دے ٹائم تو ہور مل نہیں تینوں کوئی ملنا اس کر کے تین سمجھنا چاہیے ہے دو پیسہ پر کوئی گڑ نہیں تین بندہ لے کے کھان واسطے تو دس کی پراپت کرے گا اس کر کے پچھے جڑے بھوگ بھوگے ہے وہ کون ہے گڑ نہ اگیان کر کے اگیان ہے نا بھوگا کا گرو اس اگیان نے لے کے گراؤں کے کھا جا ناش کر دے تو تین سکھ ہوے گا ہو کسی پرکار سکھ نہیں ہونا پاشا بھوگ جو بھوگ دے پچھے جڑے بھوگ بھوگے تیرے من نہیں بھوگے ہیں نا کہ اندریوں کا من جڑا گرو ہے یہ بھی ہنگتا لے کے کھا جا ناش کر دے پھر تین سکھ ہوے گا نہیں تو ایک پا ہو ہے پاشا بھوگ جو بھوگ دے جڑے پچھے بھوگ بھوگے دشے کو تم سگن جنت رہی لپٹا ہے نانک جن کی چاریا میٹھا ہلکا نہ پچھے جڑے بھوگ بھوگے زہر چڑی ہوئی ہے تینوں وہ بھی نرتی واپس گرا کے پاس نام سے یاد کی گڑ لے کے کھا لا وہ کڑکن کو بھی چکی جا گئے
کبیر میں جانے ہو پڑھ بھو پلو
کبیر کے کوڑے نیام کرنے واسطے آئے ان پڑھ تو پڑھے ہوئے تو جو بھی تنہیں آ کے پرشن کیتا کبیر دیکھو میں کیا پڑھنا ہم گھومنا کی ہے تو میں نے ڈھوڑا پڑے ہوئے ہیں پڑھ کے کی لینا ان پڑھ کہنے لگے تو دعا کہنے لگا جی دیکھو پلاس بھی کوئی گیان نہیں ہوں پڑھے تو بغیر شاستر گیان پڑھے تو بنا سمجھ نہیں ہے ہوں اس کر کے میں کہنا پڑھائی کرنی چاہیے جو بھی کہنا جو کرنا چاہیے تھی دسو ساڈا کی مت ہے کبیر صاحب جی اس کو دے ہاں
کبیر میں جانے پڑھ
بھائی پڑھ رہے ہیں نالوں تو میں جانے پڑھنا چنگا ہے تو من سمجھا کارنے کشو پڑھی ہے گیا من تو سمجھاؤ واسطے جنہیں ویر کے سروپ کو سمجھ لیے ایشور کے سروپ کو سمجھ لیے مایا کے سروپ کو سمجھ لیے بندر کو سمجھ لیے مرد کو سمجھ لیے یہاں تو گیان ضرور پڑھنا چاہیے میں جاننا ان پڑھ رہے ہیں نال تو پائی پڑھنا چنگا ہے کبھی جی کہنے لگے ان پڑھ کو کہتا کیوں دیکھا کہ میں پڑھنا سدھ ہو گیا تو پھر جب پڑھنا سدھ ہو گیا تو اس ویسے جو بھی بولے تھی اتر دو کبیر جی
پڑھ دے کے پڑ جو
کبیر جی کہتے پڑھ پڑھ والوں جو بھی جگہ کما ہے یہ پائی چنگا ہے پڑھن کے نالوں جوگ چنگا جو بھی بول اٹھیا کہتے کیوں میری جی تھوڑی کنا ہم پڑھ بھی رہ گئے ایویں پڑھے ہوئے بھی ایویں رہ گئے جو بھی وڈا ہوا کنا تو کبیر دس جو کما چاہیے تو کبیر صاحب جی اتر دے
ہمیں
پڑھو انپڑھ نہ تو پڑھو چنگے ہے پڑھے نالوں جو کما والے چنگے ہے پر میں تو بھگتی نہیں چڑھتا پرمیشور کی قدر
بھی
لوگ مندی جان بھی بھگتی کر رہا کبیر تو میم چھوٹا ہی سمجھو تھی میں مارا بھی بھگتی نہیں کدے بھی پیار کرتا بھگتی سارے نالوں وڈی ہے جوگ نالوں جوگ جگ نہیں فل کے مانو جو کر جس مسرا ہے ਉਹਦੇ ਜੋੜ ਕੇ ਜਾਤੀ ਤੇ ਸਭ ਨਿਸ਼ਫਲਾ ਜੋ ਮਾਰੋ ਦਾ ਜਸ ਭੁਲਾ ਦਿੰਦਾ ਹੈ। ਇਸ ਕਰਕੇ ਭਗਤੀ ਨੂੰ ਮੈਂ ਪਰਮੇਸ਼ੁਰ ਦੀ ਛੱਡਦਾ, ਭਾਵੇਂ ਲੋਕ ਮੇਰੀ ਨਿੰਦਿਆ ਕਰੀ ਜਾਣ।
ਕਬੀਰ ਲੋਕ ਤੇ ਨਿੰਦਾ ਬੱਪੜਾ,
ਜਿਹੜੇ ਬੱਪੜੇ ਕੁਛ ਅਗਿਆਨੀ ਲੋਕ ਹੈ ਉਹ ਨਿੰਦਿਆ ਕਰਕੇ ਮੇਰਾ ਕੀ ਲਗਾ ਦੇਣਗੇ।
ਇਹ ਮਨ ਨਾ ਹੀ ਗਿਆ,
ਜਿਹਨਾਂ ਦੇ ਮਨ ਚ ਸ਼ਕੁੰਤਲਾ ਉੱਪਰ ਗਿਆਨ ਨਹੀਂ ਹੈ, ਜੀਵਿਸ ਦੇ ਭੇਦ ਦਾ, ਜੀਵਿਸ ਦੀ ਏਕਤਾ ਦਾ, ਬਾ ਕਰਦਾ ਤੇ ਮੈਂ ਖੜਦਾ ਕੋਈ ਗਿਆਨ ਹੀ ਨਹੀਂ ਜਿਹਨਾਂ ਦੇ ਮਨ ਚ।
ਰਾਮ ਕਬੀਰਾ ਰਵ ਰਹੇ
ਜੀ ਜੀ ਕਹਿੰਦੇ ਕਿ ਰਾਮ ਦੇ ਚ ਰੰਗ ਰਹੇ, ਰਚ ਰਹੇ ਹਾਂ, ਉਚਾਰ ਰਹੇ ਹਾਂ ਉਸ ਪਰਮੇਸ਼ਰ ਨੂੰ।
ਅਵਰ ਤਜੇ ਸਭ ਕਾ,
ਹੋਰ ਜਿਹੜੇ ਦੁਨੀਆ ਦੇ ਕੰਮ ਹੈ ਕਾਮਨਾ ਸਭ ਛੱਡ ਦਿੱਤੀਆਂ ਹਨ।
ਕਬੀਰ ਪਰਦੇਸੀ ਕਾ ਘਾਗਰ
ਸਾਹਿਬ ਜੀ ਰਾਜ ਨੂੰ ਉਪਦੇਸ਼ ਦੇ ਰਹੇ ਹਨ।
ਕਬੀਰ ਪਰਦੇਸੀ ਕਾ ਘਾਗਰ,
ਇੱਕ ਪਰਦੇਸੀ ਫਕੀਰ ਸੀ, ਉਹਦੇ ਘਾਗਰ ਚੋਲਾ ਪਾ ਸੀ ਬਾਹਲੀਆਂ ਕਲੀਆਂ ਵਾਲਾ, ਜਿਵੇਂ ਘੱਗਰਾ ਹੁੰਦਾ ਹੈ ਉੱਥੋਂ, ਆ ਜਿਵੇਂ ਨੱਥਾ ਥੱਲੇ ਚੋਲਾ ਗਿਆ ਉੱਥੋਂ ਘੱਗਰਾ ਜਿਹਾ ਬਣਾਇਆ ਹੋਇਆ, ਤੇ ਉੱਥੋਂ ਘੁੱਟਮੀ ਪੇਟੀ ਵੀ ਬਣੀ ਹੋਈ ਹੈ, ਇਹ ਘੱਗਰੇ ਵਰਗਾ ਹੁੰਦਾ ਹੈ।
ਕਬੀਰ ਪਰਦੇਸੀ ਕਾ ਘਾਗਰਾ,
ਕਹਿੰਦੇ ਪਰਦੇਸੀ ਦੇ ਘਾਗਰੇ ਚੋਲੇ ਚ ਘਗਰੇ ਦੇ ਚ ਬਾਹਲੀਆਂ ਕਲੀਆਂ ਵਾਲੇ ਚ,
ਇਸ
ਬਾਹਲੀਆਂ ਦੇ ਘਗਰੇ ਹੁੰਦੇ ਆ ਕਈ ਕਈ ਗਜਾ ਦੇ,
ਇਸ ਲਾਗੀ
ਕਹਿੰਦੇ ਘਗਰੇ ਦੇ ਚੋਲੇ ਨੂੰ ਅੱਗ ਲੱਗ ਗਈ।
ਜਲ ਕੋਇਲਾ ਭਈ,
ਉਹ ਜਿਹੜੀ ਖਸਮੀ ਸੀ ਨਾ ਪਾਈ ਹੋਈ ਚੋਲਾ, ਉਹਦਾ ਜਲ ਕੇ ਕਹਿੰਦੀ ਕੋਇਲੇ ਸਾਹ ਹੋ ਗਈ।
ਲਾਗੇ ਆਜ ਨਾ
ਲਾਗੀਆਂ ਤਾਰਾਂ ਸੀ ਪਾਈਆਂ ਹੋਈਆਂ ਸਾਹ ਦੀਆਂ, ਉਹ ਇਕੱਠਾ ਕਰਨ ਵਾਸਤੇ ਘੱਗਰੇ ਆਉਂਦੇ, ਉਹਨੂੰ ਸੇਕ ਨੀ ਲੱਗਾ, ਕਹਿੰਦੇ ਉਹ ਰਹਿ ਗਈਆਂ ਸਹੀ ਸਲਾਮਤ। ਕਹਿੰਦੇ ਪਰਦੇਸੀ ਕੌਣ ਜੀਵ, ਮਨ ਪਰਦੇਸੀ ਜੇਬ ਜੀ, ਇਹ ਸਭ ਦੇਸ਼ ਪਰਾਇਆ, ਇਹ ਦੇਸ਼ ਨੀ ਇਹਦਾ ਹੈ, ਇਹ ਪ੍ਰਲੋਕ ਇਹਦਾ ਦੇਸ਼ ਹੈ। ਇਸ ਪਰਦੇਸੀ ਜੀਵ ਦੇ ਘੱਗਰੇ ਬੇਰੁਪੀ ਚੋਲੇ ਨੂੰ ਘੱਗਰੇ ਨੂੰ
ਦੇਖ ਲਾਗੀ
ਕਾਲ ਦੀ ਅੱਗ ਲੱਗੀ ਹੋਈ ਹੈ।
ਹਿੰਸਾ ਜਲ ਕੋਇਲਾ ਭਈ,
ਜਿਹੜੀ ਜਲ ਕਰਕੇ ਕਾਲ ਦੀ ਅੱਗ ਚ ਕੋਇਲੇ ਸਵਾਹ ਹੋ ਗਈ ਹੈ।
ਲਾਗੇ
ਸੂਖਮ ਸਰੀਰ ਜਿਹੜਾ ਹੈ ਇਹਨੂੰ ਸੇਕ ਨੀ ਲੱਗਾ, ਇਹ ਹੁਕਮ ਦੇ ਨਾਲ ਆਇਆ ਸੀ ਚਲਿਆ ਗਿਆ।
ਕਬੀਰ ਖਿੰਸਾ ਜਲ ਕੋਇਲਾ ਭਈ,
ਇਸੇ ਪ੍ਰਕਾਰ ਪਾਗੇ ਦੇ ਸੱਤ ਸਰੂਪ ਦੇ ਜਾਤੇ ਹੈ, ਉਹ ਨਾ ਕਾਰਨ ਦੇ ਮੰਨਦੇ ਆਪਦੀ, ਨਾ ਸੂਖਮ ਨਾ ਸਕੂਲ, ਉਹਨਾਂ ਨੂੰ ਸੇਕ ਨੀ ਕਾਲ ਦਾ ਲੱਗਦਾ, ਸਦਾ ਨਿਰਦੋਸ਼ ਰਹਿੰਦੇ ਹਨ ਤੱਕ ਜਾ ਕੇ।
ਕਬੀਰ ਸਿੰਥਾ ਜਲ ਕੋਇਲਾ
ਭਈ, ਕਹਿੰਦੇ ਖਪਣੀ ਹੈ ਜਲ ਕੇ ਕੋਇਲੇ ਹੋ ਗਈ।
ਖੱਪ ਫੂਟ ਮਕੂਟ,
ਖੱਪਰ ਨੂੰ ਅਫਰ ਤੋਂ ਸਮਝਦਾ ਸੀ, ਉਹ ਖੱਪਰਾ ਵੀ ਫੁੱਟ ਗਿਆ, ਉਹ ਫੁੱਟਣ ਤੋਂ ਰਹਿ ਸਮਝਦਾ ਸੀ। ਇਸੇ ਪ੍ਰਕਾਰ
ਜੋ ਕਬੀਰ ਕਬੀਰ ਖਿੰਸਾ ਜਲ ਕੋਇਲਾ ਭਈ,
ਕਹਿੰਦੇ ਖੇ ਨਾਮਾ ਆਕਾਸ਼ ਦਾ, ਆਕਾਸ਼ ਤੱਕ ਦੀ ਮਾਰੀ ਸੀ ਜਿਹੜੀ ਸਾਹ ਨਾਲੋਂ ਪ੍ਰਿਥਵੀ ਦਾ, ਪ੍ਰਿਥਵੀ ਤੇ ਆਕਾਸ਼ ਤੇ ਜਲ ਤੇ ਕੋਇਲਾ ਅਗਨੀ ਤੇ ਅੱਗ ਮਚਾਉਣ ਵਾਲੀ ਹਵਾ, ਤੇ ਪੰਜਾਂ ਤੱਤਾਂ ਦੀ ਜਿਹੜੀ ਦੇਹ ਬਣੀ ਹੋਈ ਸੀ,
ਜਲ ਕੋਇਲਾ ਭਈ,
ਪੰਜਾਂ ਤੱਤਾਂ ਦੀ ਜਿਹੜੀ ਦੇਹ ਬਣੀ ਹੋਈ ਸੀ।
ਖੱਪਰ ਫੂਟ ਮਕੂਰ,
ਖੱਪਰ ਨੂੰ ਮੁਫਤ ਸਮਝੀ ਬੈਠਾ ਸੀ, ਇਹ ਦੇਹ ਰੂਪੀ ਖੱਪਰ ਨੂੰ, ਦਸਵੇਂ ਦਾ ਰੂਪੀ ਖੱਪਰ ਨੂੰ, ਜਿਵੇਂ ਕਾਹਨੇ ਨੇ ਕਿਹਾ ਸੀ ਮੈਂ ਦਸਵੇਂ ਦਾ ਪ੍ਰਾਣ ਚੜ੍ਹਾ ਲੂੰ, ਮਾਰਨ ਤਾਂ ਫੁੱਟੀ ਤੇਰਾ ਪਹਿਲਾਂ। ਇਸ ਪ੍ਰਕਾਰ ਹੰਕਾਰੀ ਜਦੋਂ ਇਹ ਗਿਆ ਸੀ ਇਹ ਲਾਹੌਰ ਵਿੱਚ, ਉਹ ਫਿਰ ਦਸਵੇਂ ਦਾ ਪ੍ਰਾਣ ਚੜ੍ਹਾ ਲਏ, ਰਸਤੇ ਦੇ ਕਰਕੇ ਪਹਿਲਾਂ ਦਸਵਾਂ ਦਾਰ ਹੀ ਭੱਜਿਆ ਸੀ ਉਸ ਦਾ। ਇਸੇ ਪ੍ਰਕਾਰ ਕਹਿੰਦੇ ਖੱਪਰ, ਜਿਸ ਦੇ ਰੂਪੀ ਖੱਪਰ ਨੂੰ ਮਖੂਟ ਸਮਝਦਾ, ਨਾ ਫੁੱਟਣ ਵਾਲਾ ਸਮਝਦਾ, ਫੁੱਟ ਸਮਝਦਾ, ਉਹ ਫੁੱਟ ਜਾਏਗਾ, ਕਰਮ ਨਹੀਂ ਰਹੇਗਾ।
ਜੋਗੀ ਬੱਪੜਾ ਖੇਲੇ,
ਜੋਗ ਜੀਵੀ ਜੋਗੀ ਜਿਹੜਾ ਜੀਵ ਹੈ ਬੱਪੜਾ ਵਿਚਾਰਾ ਖੇਲੋ ਚਲਿਆ ਗਿਆ, ਕੁਛ
ਆਤਮ ਰਹੀ ਜਿਹਦੇ ਧੂਣ,
ਆਤਮ ਵੀ ਬਣਿਆ ਰਹਿ ਗਿਆ, ਸਵਾਹ ਵੀ ਪਈ ਰਹੇਗੀ ਧੂਣੀ ਦੀ, ਤੇ ਜੋਗੀ ਵਿਚਾਰਾ ਚੜਿਆ। ਇਸੇ ਪ੍ਰਕਾਰ ਕਹਿੰਦੇ ਜੋਗੀ ਬੱਪੜਾ ਜੀਵ ਆਤਮਾ ਖੇਲੋ ਚਲਿਆ ਗਿਆ, ਆਸਣ ਇਹੀ ਬਭੂਤ, ਆਸਣ ਸਮਾਧੀਆਂ ਵੀ ਬਣੀਆਂ ਰਹਿਗੀਆਂ, ਉੱਥੇ ਮਟੀਆਂ ਵੀ ਬਣੀਆਂ ਰਹਿਗੀਆਂ, ਤੇ ਮਟੀਆਂ ਵਿੱਚ ਭੂਤ ਸੀ ਜਿਹੜੀ ਦੱਬੀ ਹੋਈ ਸੀ, ਉਹ ਆਸਣ ਦੇ ਉੱਤੇ ਥੱਲੇ ਨਸਾਸ ਤੇ ਉਡਾ ਲਾ ਕੇ ਪੀਪੇ ਦੱਬ ਕੇ ਰੱਖਦੇ ਸੀ ਚੋਰੀ ਖਾਣ ਵਾਲੇ, ਉਹ ਵਿੱਚੇ ਰਹਿ ਗਏ। ਆਸਣ ਇਹੀ ਭੂਤ ਮਾਇਆ ਦੱਬੀ ਰਹੇਗੀ, ਉੱਤੋਂ ਤਿਆਗੀ ਬਣਿਆ ਸੀ, ਸਵਾਹ ਮਰਦਾ ਸੀ, ਤੇ ਲੱਖਾਂ ਰੁਪਏ ਥੱਲੇ ਦੱਬੇ ਹੀ ਰਹਿ ਗਏ, ਉਸ ਤੋਂ ਉਹਨਾਂ ਦੇ ਪਿੱਛੇ ਤੇ ਸੱਪ ਬਣਨਾ ਪਿਆ, ਆਸਣ ਰਹੀ ਬਭੂਤ। ਇਸ ਪ੍ਰਕਾਰ ਆਸਣ ਵੀ ਰਹਿ ਗਿਆ, ਸਰੀਰ ਜਿਹੜਾ ਬਣਿਆ ਬਣਾਇਆ ਸੀ ਭੂਤੀ ਵੀ ਰਹਿ ਗਈ, ਤੇ ਆਸਾ ਜਿਹੜੀ ਸੀ ਉਹ ਜਿਹੜੀ ਸੀ ਉਹ ਆਸਾ ਨਾਲ ਪੂਰੀ ਹੋਈ, ਭੂਤੀ ਵਿੱਚ ਹੀ ਆਸਾ ਰਹਿ ਗਈ, ਮਰ ਗਿਆ।
ਕਬੀਰ ਥੋੜਾ ਜਲ ਮਾਤਲੀ
ਸਾਹਿਬ ਕਬੀਰ ਜੀ ਕਿਨਾਰੇ ਤੇ ਜਾਂਦੇ ਗਏ ਉਹਦੇ ਚ ਪਾਣੀ ਥੋੜਾ ਸੀ ਤੇ ਘਿਓਰ ਉਹਦੇ ਚ ਜਾ ਪਾ ਕੇ ਮੱਛੀਆਂ ਫੜ ਰਹੇ ਸੀ ਉਹਨਾਂ ਨੂੰ ਵੇਖ ਕੇ ਵਿਰਾਜ ਮੈਂ ਉਪਦੇਸ਼ ਦਿੰਦੇ ਹਨ
ਕਬੀਰ ਥੋੜਾ ਜਲ ਮਾਤ
ਸਾਹਿਬ ਕਬੀਰ ਜੀ ਕਹਿੰਦੇ ਥੋੜਾ ਜਲ ਹੈ ਇਸ ਪਾਣੀ ਦੇ ਵਿੱਚ ਮੱਛੀਓ।